Oh, ਗੁਰੂ ਸਾਹਿਬ ਦੇ ਧਿਆਨ ਤੋਂ ਇੱਧਰ ਉੱਧਰ ਨਾ ਜਾਣ ਦਿੱਤਾ ਜਾਏ ਦੇ ਨਾਲ ਵਿਚਾਰ ਕੀਤੀ ਜਾ ਦਇਆ ਕਰਾਂਗੇ ਮਨ ਟਿਕੇਗਾ, ਮਨ ਹਰੀ ਜਸ ਵਿੱਚ ਜੁੜੇਗਾ ਤੇ ਪੂਰਾ ਪੂਰਾ ਲਾਭ ਪ੍ਰਾਪਤ ਹੋਏਗਾ। ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਸੰਸਾਰ ਦਾ ਉਧਾਰ ਕਰਦੇ ਕਰਦੇ ਕਿਸੇ ਪ੍ਰੇਮੀ ਦੇ ਘਰ ਪਹੁੰਚੇ। ਉਹ ਪਹਿਲਾਂ ਵੀ ਮਹਾਂਪੁਰਸ਼ਾਂ ਦੀ ਸੇਵਾ ਕਰਦਾ ਹੁੰਦਾ, ਪਰ ਉਸਦਾ ਇੱਕ ਸਵਾਲ ਇੱਕ ਮਹਾਂਪੁਰਖ ਦੇ ਚਰਨਾਂ ਵਿੱਚ ਹੁੰਦਾ, ਸੰਤਾਂ ਦੇ ਦਰਸ਼ਨ ਦਾ, ਉਹਨਾਂ ਦੀ ਸੰਗਤ ਦਾ ਅਤੇ ਉਹਨਾਂ ਦੀ ਸੇਵਾ ਦਾ ਕੀ ਫਲ ਹੋਇਆ ਕਰਦਾ। ਉਸਨੂੰ ਯਥਾਯੋਗ ਜਵਾਬ ਤਾਂ ਮਿਲਦੇ ਰਹੇ ਪਰ ਅਜੇ ਤੱਕ ਉਸਨੂੰ ਸੰਤੁਸ਼ਟਤਾ ਪ੍ਰਾਪਤ ਨਹੀਂ ਸੀ ਹੋਈ। ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਵੀ ਉਸਨੇ ਇਹ ਸਵਾਲ ਰੱਖਿਆ। ਆਪ ਜੀ ਨੇ ਜਾਣ ਕੇ ਵੀ ਉਸਨੂੰ ਯਥਾਯੋਗ ਜਵਾਬ ਤਾਂ ਠੀਕ ਮਿਲਦਾ ਰਿਹਾ ਪਰ ਕਿਸੇ ਪ੍ਰੈਕਟੀਕਲੀ ਜਵਾਬ ਦੀ ਲੋੜ ਹੈ। ਹੁਕਮ ਕੀਤਾ ਪ੍ਰੇਮੀਆਂ ਤੁਹਾਡੇ ਪਿੰਡ ਦੇ ਲਹਿੰਦੀ ਵੱਲ ਨਜ਼ਦੀਕ ਹੀ ਪਿੰਡ ਦੇ ਇੱਕ ਛੱਪੜ ਹੈ, ਸੂਰਜ ਦੇ ਛਿਪਣ ਵੇਲੇ ਉੱਥੇ ਪਹੁੰਚੀ। ਇਸਦਾ ਜਵਾਬ ਤੈਨੂੰ ਉੱਥੇ ਠੀਕ ਠੀਕ ਮਿਲੇਗਾ। ਸੂਰਜ ਦੇ ਛਿਪਣ ਵਕਤ ਤੋਂ ਪ੍ਰੇਮੀ ਉੱਥੇ ਪਹੁੰਚਦਾ ਹੈ, ਪਹੁੰਚ ਕੇ ਛੱਪੜ ਦੇ ਚਾਰ ਚੁਫੇਰੇ ਕਿਨਾਰੇ ਕਿਨਾਰੇ ਫਿਰਦਾ ਹੈ ਪਰ ਆਦਮੀ ਉਸਨੂੰ ਕੋਈ ਨਹੀਂ ਦਿਸਿਆ, ਸਿਰਫ ਇੱਕ ਕਾਵਾਂ ਦਾ ਜੋੜਾ ਜਿਨ੍ਹਾਂ ਕਾਵਾਂ ਦੇ ਰੰਗ ਕਾਲੇ ਹੁੰਦੇ ਹਨ, ਸੁਭਾਵ ਕਰੂਰ ਹੁੰਦੇ ਹਨ ਔਰ ਖੁਰਾਕ ਉਹਨਾਂ ਦੀ ਗੰਦੀ ਬਿਸ਼ਤਾ ਆਦਿ ਹੋਇਆ ਕਰ। ਇਹੋ ਜਿਹੇ ਕਾਵਾਂ ਦਾ ਜੋੜਾ ਦੇਖਿਆ, ਬੜੀ ਦੇਰ ਤੱਕ ਉਡੀਕਿਆ, ਅਖੀਰ ਘਰ ਨੂੰ ਵਾਪਸ ਚਲਾ ਗਿਆ। ਗੁਰੂ ਬਾਬਾ ਜੀ ਦੇ ਚਰਨਾਂ 'ਤੇ ਜਾ ਕੇ ਪ੍ਰਾਰਥਨਾ ਕਰ ਦਿੱਤੀ, ਗਰੀਬ ਨਿਵਾਸ ਕਾਵਾਂ ਦਾ ਜੋੜਾ ਸੀ, ਆਦਮੀ ਕੋਈ ਨਹੀਂ ਸੀ, ਕਾਵਾਂ ਨੂੰ ਕੀ ਪੁੱਛਿਆ ਜਾ ਸਕਦਾ। ਗੁਰੂ ਜੀ ਨੇ ਫਰਮਾਨ ਕੀਤਾ ਕੱਲ੍ਹ ਫਿਰ ਜਾਵੀਂ ਉੱਥੇ। ਦੂਸਰੇ ਦਿਨ ਫਿਰ ਉੱਥੇ ਪਹੁੰਚਦਾ ਹੈ, ਅੱਜ ਕੀ ਦੇਖਦਾ ਇੱਕ ਬਗਲਿਆਂ ਦਾ ਜੋੜਾ। ਬਗਲਾ ਉਹ ਜਾਨਵਰ ਹੈ ਜਿਸਦਾ ਰੰਗ ਸਫੈਦ ਹੁੰਦਾ ਹੈ ਪਰ ਖੁਰਾਕ ਉਸਦੀ ਡੰਡਾ ਹੁੰਦੀ। ਇਹੋ ਜਿਹਾ ਬਗਲਿਆਂ ਦਾ ਜੋੜਾ ਦੇਖ ਬੜੀ ਦੇਰ ਤੱਕ ਉਡੀਕ ਕੇ ਫਿਰ ਮੁੜ ਗਿਆ। ਫਿਰ ਜਾ ਕੇ ਅਰਜ਼ ਕਰ ਦਿੱਤੀ ਗੁਰੂ ਬਾਬਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ, ਗਰੀਬ ਨਿਵਾਸ ਆਦਮੀ ਕੋਈ ਨਹੀਂ ਸੀ, ਬਗਲਿਆਂ ਦਾ ਜੋੜਾ ਸੀ। ਹਜ਼ੂਰ ਨੇ ਫਰਮਾਇਆ ਕੱਲ੍ਹ ਫਿਰ ਜਾਈ। ਤੀਜੇ ਦਿਨ ਫਿਰ ਜਾਂਦਾ ਹੈ, ਉੱਥੇ ਹੰਸਾਂ ਦਾ ਜੋੜਾ ਦੇਖੇ। ਹੰਸ ਉਹ ਜਾਨਵਰ ਹੈ ਜਿਸਦਾ ਰੰਗ ਸਫੈਦ ਹੈ, ਉਸਦੀ ਚੁੰਝ ਵਿੱਚ ਖਟਿਆਈ ਹੈ। ਉਸਦੇ ਅੱਗੇ ਕਿਸੇ ਬਰਤਨ ਵਿੱਚ ਦੁੱਧ ਪਾਣੀ ਮਿਲਾ ਕੇ ਰੱਖਦੇ ਹੋ, ਆਪਣੀ ਚੁੰਝ ਉਸ ਵਿੱਚ ਪਾਉਂਦਾ ਹੈ, ਖੱਟਾ ਹੋਣ ਦੇ ਸਬਬ ਉਹ ਦੁੱਧ ਫਟ ਜਾਂਦਾ ਹੈ, ਦੁੱਧ ਦੀਆਂ ਟੁੱਟੀਆਂ ਖਾ ਲੈਂਦਾ, ਪਾਣੀ ਛੋੜ ਦਿੰਦਾ। ਹੰਸਾਂ ਦਾ ਜੋੜਾ ਇਹੋ ਜਿਹਾ ਦੇਖਿਆ ਪਰ ਉਹ ਵੀ ਜਾਨਵਰ ਸਨ। ਜਾ ਕੇ ਵੀ ਅਰਜ਼ ਕਰ ਦਿੱਤੀ ਸੱਚੇ ਪਾਤਸ਼ਾਹ, ਆਦਮੀ ਕੋਈ ਨਹੀਂ ਸੀ, ਹੰਸਾਂ ਦਾ ਜੋੜਾ ਸੀ। ਹਜ਼ੂਰ ਨੇ ਫਰਮਾਨ ਕੀਤਾ ਕੱਲ੍ਹ ਫਿਰ ਜਾਣੀ। ਚੌਥੇ ਦਿਨ ਅੱਜ ਫਿਰ ਜਾਂਦਾ ਹੈ, ਕੀ ਦੇਖਦਾ ਇੱਕ ਦਿਵ ਸਰੂਪ ਦੇਵਤਿਆਂ ਦਾ ਜੋੜਾ ਬੈਠਾ। ਉਹਨਾਂ ਨੂੰ ਪੁੱਛਣ ਲੱਗਾ ਸੰਤਾਂ ਦੇ ਦਰਸ਼ਨ ਦਾ, ਸੰਗਤ ਦਾ, ਉਹਨਾਂ ਦੀ ਸੇਵਾ ਦਾ ਕੀ ਫਲ ਹੋਇਆ ਕਰਦਾ। ਇਹ ਵਚਨ ਸੁਣ ਕੇ ਉਹ ਕਹਿਣ ਲੱਗੇ, ਨਾ ਤਾਂ ਅਸੀਂ ਕਿਤੇ ਸੰਤਾਂ ਦਾ ਦਰਸ਼ਨ ਕੀਤਾ, ਨਾ ਸੰਗਤ ਕੀਤੀ, ਨਾ ਹੀ ਸੇਵਾ ਕੀਤੀ, ਪਰ ਇੰਨੀ ਗੱਲ ਜ਼ਰੂਰ ਹੈ ਤੂੰ ਸੰਤਾਂ ਦੇ ਦਰਸ਼ਨ ਵੀ ਕਰਦਾ, ਸੰਗਤ ਵੀ ਕਰਦਾ, ਸੇਵਾ ਵੀ ਕਰਦਾ। ਪਹਿਲੇ ਦਿਨ ਅਸੀਂ ਤੇਰੇ ਦਰਸ਼ਨ ਕੀਤੇ, ਸਾਡੇ ਵਿੱਚ ਚੇਂਜ ਆਇਆ, ਸਾਡੀ ਜ਼ਿੰਦਗੀ ਵਿੱਚ ਤਬਾਦਲਾ ਹੋਇਆ, ਅਸੀਂ ਕਾਵਾਂ ਤੋਂ ਬਗਲੇ ਬਣ ਗਏ। ਅਸੀਂ ਬਗਲਿਆਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਅਸੀਂ ਹੰਸ ਬਣ ਗਏ, ਹੰਸਾਂ ਤੋਂ ਦਰਸ਼ਨ ਕਰਕੇ ਅੱਜ ਦੇਵਤਾ ਬਣ। ਇੰਨਾ ਕਹਿੰਦਾ ਆਸਮਾਨ ਤੋਂ ਬਵਾਨ ਉੱਤਰ ਰਹੇ, ਉਸ ਵਿੱਚ ਬੈਠ ਜਾਂਦੇ ਹਨ। ਉਹਨੂੰ ਉਡਾਰੀ ਮਾਰਨ ਲੱਗੇ, ਕਹਿਣ ਲੱਗੇ ਅਸੀਂ ਚੱਲਿਆ ਬੈਕੁੰਠ ਸਨ, ਤੇਰੇ ਘਰ ਰੱਬ ਆਇਆ ਉਸ ਤੋਂ ਪੁੱਛ ਲੈਂਦੇ। ਸੋ ਇਹ ਬਚਨ ਸੁਣ ਕੇ ਬੜਾ ਹੈਰਾਨ ਹੋਇਆ, ਕਿਉਂਕਿ ਅਜੇ ਤੱਕ ਉਸਨੂੰ ਤਸੱਲੀ ਨਹੀਂ ਸੀ। ਉਹ ਘਰ ਪਹੁੰਚ ਗਿਆ, ਜਾ ਕੇ ਗੁਰੂ ਬਾਬਾ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਅਰਜ਼ ਕਰ ਦਿੱਤੀ, ਗਰੀਬ ਨਿਵਾਸ ਅੱਜ ਇੱਕ ਦਿਵ ਸਰੂਪ ਦੇਵਤਿਆਂ ਦਾ ਜੋੜਾ ਦੇਖਿਆ, ਜਿਨ੍ਹਾਂ ਨੇ ਇਹ ਕੁਛ ਕਿਹਾ ਹੈ ਮੈਨੂੰ ਨਹੀਂ ਸਮਝ ਪਈ, ਕਾਵਾਂ ਤੋਂ ਬਗਲਾ, ਬਗਲੇ ਤੋਂ ਹੰਸਾਂ ਤੋਂ ਦੇਵਤਾ ਕਿਵੇਂ ਬਣ ਜਾਂਦਾ ਹੈ ਕਿ ਨਹੀਂ ਜਾਂਦਾ। ਗੁਰੂ ਜੀ ਫਰਮਾਉਣ ਲੱਗੇ, ਦੱਸੋ ਤੇਰੇ ਸਵਾਲ ਦਾ ਜਵਾਬ ਹੈ। ਪਹਿਲੇ ਪਹਿਲ ਜਿਸ ਵਕਤ ਇਹ ਇਨਸਾਨ ਸੰਗਤ ਦੇ ਜ਼ੇਰੇ ਅਸਰ ਹੋ ਕੇ ਬੁਰਾਈਆਂ ਵਿੱਚ ਲੱਗਿਆ ਹੁੰਦਾ, ਇਹਦਾ ਸੁਭਾਅ ਵੀ ਕਰੂਰ ਹੁੰਦਾ, ਖੁਦਗਰਜ਼ ਹੁੰਦਾ, ਖੁਰਾਕ ਵੀ ਇਹਦੀ ਨਿੰਦਣੀ ਹੁੰਦੀ ਹੈ, ਮੁਦਰਾ ਮਾਸ ਹੋ ਰਹੇ। ਜਦੋਂ ਉਸਨੂੰ ਗੁਰਮੁਖਾਂ ਦੀ ਸੰਗਤ ਹੁੰਦੀ ਹੈ, ਉਹਦੇ ਜੀਵਨ ਵਿੱਚ ਤਬਾਦਲਾ ਆਉਣਾ ਸ਼ੁਰੂ ਹੋ ਜਾਂਦਾ, ਅਗਲੇ ਵਤ ਬਣਦਾ ਹੈ, ਫਰਕ ਪੈਂਦਾ, ਫਿਰ ਸੰਗਤ ਕਰਦਾ ਰਹਿੰਦਾ, ਹੰਸਵਤ ਹੋ ਜਾਂਦਾ, ਸੱਤ ਮਿੱਥਿਆ ਦੇ ਵਿਵੇਚਨ ਵਾਲਾ ਹੋ ਜਾਂਦਾ ਹੈ। ਸੰਸਾਰ ਦੇ ਵਿੱਚ ਜੋ ਸੰਸਾਰ ਸਾਨੂੰ ਨਜ਼ਰ ਆ ਰਿਹਾ ਹੈ, ਉਹਦੇ ਦੋ ਚੀਜ਼ਾਂ ਰੱਬ ਔਰ ਮਾਇਆ ਇਉਂ ਮਿਲੇ ਜੁਲੇ ਹਨ ਜਿਵੇਂ ਦੁੱਧ ਪਾਣੀ, ਇੱਕੋ ਹੀ ਦਿਨ ਹੁੰਦੇ ਹਨ। ਸੋ ਜਿਸ ਵਕਤ ਇਸ ਨੂੰ ਤੱਤ ਮਿੱਥਿਆ ਦੇ ਵਿਵੇਚਨ ਦੀ ਸ਼ਕਤੀ ਹੋ ਜਾਂਦੀ ਹੈ, ਦੋਨਾਂ ਨੂੰ ਆਪਣੀ ਵਿਚਾਰਧਾਰਾ ਅਲਹਿਦਾ ਕਰਕੇ ਆਪਣੀ ਸੁਰਤ ਵਹਿਲ ਨਾਲ ਜੋੜ ਦਿੰਦਾ ਹੈ, ਮਾਇਆ ਤੋਂ ਉਠਾ ਲੈਂਦਾ। ਸੋਇਓ ਇਹ ਦੇਵੀ ਗੁਣਾਂ ਦੇ ਸੰਯੁਕਤ ਫਿਰ ਹੌਲੀ ਹੌਲੀ ਦੇਵਤਾ ਸਤਸੰਤੋਖ ਦਿਆ ਸਨਮੀਠਾ ਸ਼ਾਂਤੀ ਖਿਮਾਨ ਧੀਰਜ ਵਹਿਲ ਦੀ ਭਗਤੀ ਵੈਰਾਗ ਗਿਆਨ ਆਦਿ ਦੁਆਰਾ ਪ੍ਰਭੂ ਨੂੰ ਮਿਲ ਜਾਂਦਾ ਹੈ। ਸਾਰੇ ਦੁੱਖਾਂ ਦੇ ਬੁਰੀ ਹੋ ਕੇ ਸੱਚਖੰਡ ਬੈਕੁੰਠ ਧਾਮ ਨੂੰ ਜਾਂਦਾ, ਉੱਚ ਗਤੀ ਪ੍ਰਾਪਤ ਕਰਦਾ ਹੈ। ਸੰਤਾਂ ਦੀ ਸੰਗਤ ਦਾ, ਦਰਸ਼ਨ ਦਾ ਔਰ ਸੇਵਾ ਦਾ ਇਹ ਫਲਜੂਰ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀਓ ਫਰਮਾਉਂਦੇ Thank you. ਸਾਧੂ ਸੰਕੀ ਸੁਣਹ ਮੇਰੇ ਮੀਤ ਸਾਹਿਬ ਗੁਰੂ ਅਰਜਨ ਦੇ ਪੰਚਮ ਪਾਤਸ਼ਾਹ ਮਹਾਰਾਜ ਸਾਧੂ ਸੰਤਾਂ ਦੇ ਸੰਗਤ ਦਾ ਫਲ ਦੱਸਦੇ ਨੇ ਸ਼ਬਦ ਦੇ ਵਿੱਚ ਇਸ ਅਵਸਥਾ ਨੂੰ ਕੋਈ ਪੰਚ ਉਦਾਹਰਣ ਦੀ ਅਨੁਸਾਰ ਮਿਸਾਲਾਂ ਤਾਂ ਮਿਸਾਲ ਵੀ ਕੋਈ ਜੋ ਇਸ ਅਵਸਥਾ ਨੂੰ ਪ੍ਰਾਪਤ ਹੋਏ ਐਵੇਂ ਹੀ ਹੋਏ ਹਨ ਜਿਵੇਂ ਜਿਹਨਾਂ ਜਿਹਨਾਂ ਐਜੂਕੇਸ਼ਨ ਹਾਸਿਲ ਕੀਤੀ ਸਕੂਲਾਂ ਕਾਲਜਾਂ ਰਾਹੀਂ ਹੀ ਕੀਤੀ ਜਿਤਨੇ ਦੁਨੀਆਂ ਦੇ ਵਿੱਚ ਡਾਕਟਰ ਇੰਜੀਨੀਅਰ ਬੈਰਿਸਟਰ ਆਦਿ ਦੇਖਣ ਵਿੱਚ ਆਉਂਦੇ ਨੇ ਉਹ ਸਕੂਲਾਂ ਕਾਲਜਾਂ ਰਾਹੀਂ ਐਜੂਕੇਸ਼ਨ ਪ੍ਰਾਪਤ ਕਰਕੇ ਹੀ ਰੋਏ ਐਵੇਂ ਨਹੀਂ ਇਸੇ ਤਰ੍ਹਾਂ ਦੁਨੀਆਂ 'ਤੇ ਜਿਤਨੇ ਵੀ ਸਤਪੁਰਸ਼ ਰਿਸ਼ੀ ਮੁਨੀ ਮਹਾਂਪੁਰਸ਼ ਹੋ ਚੁੱਕੇ ਹੋ ਰਹੇ ਹੋਣਗੇ ਉਹ ਵੀ ਸਤਸੰਗ ਦੁਆਰਾ ਹੀ ਹੋਣ ਸਤਸੰਗ ਤੋਂ ਬਿਨਾਂ ਇਸ ਮਾਰਗ ਇਸਦੀ ਪ੍ਰਾਪਤੀ ਅਤੇ ਇਸ 'ਤੇ ਚੱਲ ਕੇ ਉਸ ਅਵਸਥਾ ਨੂੰ ਪਹੁੰਚਣਾ ਨਾਮੁਮਕਿਨ ਹੈ ਇੱਕ ਪੀਰ ਕੌਮ ਦਾ ਜੰਗਲ ਦੀ ਆਵਾਨਾ ਵਿੱਚ ਪਹਿਲੇ ਸਮੇਂ ਸਾਡੇ ਦੇਸ਼ ਦੇ ਜੰਗਲਾਤ ਬਹੁਤ ਹੁੰਦੇ ਸੋ ਕਈ ਅਹੀਆਂ ਅਹੀਆਂ ਕੌਮਾਂ ਦੇ ਲੋਕ ਰਹਿੰਦੇ ਸਨ ਜੋ ਬਿਲਕੁਲ ਹੀ ਹੈਵਾਨਾ ਪਸ਼ੂਆਂ ਵਰਗੇ ਹੁੰਦੇ ਸਨ ਉਹਨਾਂ ਵਰਗੇ ਉਹਨਾਂ ਦੇ ਸੁਭਾਅ ਹੁੰਦੇ ਸਨ ਵਾਲਮੀਕ ਨਾਮ ਕਰਕੇ ਇੱਕ ਵੱਡੇ ਕੱਦ ਕਾਠ ਵਾਲਾ ਲੁਟੇਰਾ ਡਾਕੂ ਤਾੜਵੀ ਰਹਿੰਦਾ ਉਹਦਾ ਕੰਮ ਕੀ ਹੈ ਜਿਹੜਾ ਆਦਮੀ ਕੋਈ ਸ਼ਖਸ ਇਕੱਲਾ ਤੋਂ ਇਕੱਲਾ ਦੋ ਚਾਰ ਵੀ ਮਿਲ ਜਾਣ ਤਕੜਾ ਸੀ ਉਹਨਾਂ ਰੋਕ ਕੇ ਉਹ ਪੁੰਜ ਲੈਣਾ ਜੋ ਵਸਤੂ ਉਹਨਾਂ ਪਾਸ ਹੋਣੀ ਖੋਹ ਲੈਣੀ ਉਹਨਾਂ ਨੂੰ ਕਈਆਂ ਨੂੰ ਤੰਗ ਵੀ ਕਰਦਾ ਮਾਰਦਾ ਕੁੱਟਦਾ ਕਈਆਂ ਨੂੰ ਵੈਸੇ ਹੀ ਖੋਹ ਲੈਂਦਾ ਇਹ ਉਹਦਾ ਕੰਮ ਸੀ ਹੋਰ ਧਰਮ ਦੀ ਬਾਬਤ ਉਹਨੂੰ ਉੱਕਾ ਪਤਾ ਕੋਈ ਨਹੀਂ ਸੀ ਕਿਉਂਕਿ ਜਿੰਨੀ ਦੇਰ ਤੱਕ ਸਤਸੰਗ ਦੀ ਪ੍ਰਾਪਤੀ ਨਾ ਹੋਵੇ ਸਤਮਾਰਗ ਦੇ ਜਿਤਨੇ ਗੁਣ ਹਨ ਉਹਨਾਂ ਦੀ ਸੂਝਬੂਝ ਪਈ ਕੈਸੇ ਸਕਦੀ ਇਨਸਾਨ ਦੇ ਜੇ ਸੰਗਤ ਕਰਦਾ ਵੈਸੇ ਹੀ ਬਣਦਾ ਹੈ ਕਬੀਰ ਮਨ ਪੰਖੀ ਪਿਆ ਉੜ ਉੜ ਦਹਿ ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ ਜੇ ਜੀ ਕੋਈ ਸੰਗਤ ਕਰਦਾ ਹੈ ਵੈਸਾ ਫਲ ਉਸਨੂੰ ਖਾਣਾ ਦਿੰਦੇ ਯਾਨੀ ਉਹ ਅਜੇ ਉਹ ਬਣ ਜਾਂਦਾ ਚੋਰਾਂ ਦੀ ਸੰਗਤ ਕਰਨ ਵਾਲਾ ਪੁਰਸ਼ ਚੋਰੀ ਹੀ ਸਿੱਖਦਾ ਹੈ ਠੱਗਾਂ ਦੀ ਸੰਗਤ ਕਰਨ ਵਾਲਾ ਠੱਗੀ ਹੀ ਸਿੱਖਦਾ ਹੈ ਸ਼ਰਾਬੀਆਂ ਦੀ ਸੋਭ 'ਤੇ ਸ਼ਰਾਬ ਪੀਣ ਦਾ ਹੀ ਵੱਲ ਆਉਂਦਾ ਹੈ ਇਸੇ ਤਰ੍ਹਾਂ ਜਿਹੀਆਂ ਜਿਹੀਆਂ ਗੱਲਾਂ ਹਨ ਸਤਸੰਗ ਦੁਆਰਾ ਪੁਰਸ਼ ਸਤ ਦੇ ਪਾਸੇ ਦਾ ਸੂਝਬੂਝਵਾਨ ਹੁੰਦਾ ਹੈ ਸੋ ਸਤਮਾਰਗ 'ਤੇ ਚੱਲਦਾ ਹੈ ਸਤ ਜੋ ਵਾਹਿਗੁਰੂ ਉਸ ਵਿੱਚ ਮਿਲ ਕੇ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ ਇਸ ਵਾਸਤੇ ਜਿਹੀ ਜੀ ਕੋਈ ਸੰਗਤ ਕਰਦਾ ਹੈ ਵੈਸੇ ਹੀ ਬਣ ਜਾਂਦਾ ਹੈ ਵੈਸੇ ਹੀ ਉਸਨੂੰ ਫਲ ਮਿਲਦਾ ਨਤੀਜਾ ਪ੍ਰਾਪਤ ਹੋਇਆ ਕਰਦਾ ਹੈ ਇਹ ਚੂੰਕਿ ਸਤਸੰਗ ਦੀ ਬਾਬਤ ਜਾਣਦਾ ਕੁਛ ਨਹੀਂ ਸੀ ਜੰਗਲੀ ਜਾਨਵਰਾਂ ਦੇ ਮੰਗ ਹੋਈ ਜੰਗਲਾਂ 'ਚ ਰਹਿਣਾ ਬਸ ਸਿਵਾਏ ਇਸ ਗੱਲ ਦੇ ਲੋਕਾਂ ਲੁੱਟ ਲੈਣਾ ਆਪਣੇ ਟੱਬਰ ਦੀ ਪਾਲਣਾ ਕਰਨੀ ਇਹਨੂੰ ਕੁਛ ਨਹੀਂ ਸੀ ਜਾਣਦਾ ਇਸੇ ਤਰ੍ਹਾਂ ਜਦੋਂ ਵੱਡੇ ਭਾਗ ਜਾਗਦੇ ਨੇ ਇਸਦੇ ਇਸਨੂੰ ਇਸੀ ਬਹਾਨੇ ਸਤਸੰਗ ਸਤਪੁਰਸ਼ਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਕਿਉਂਕਿ ਹੋਰ ਅਵਸਥਾ ਤਾਂ ਸੌਖੀਆਂ ਮਿਲ ਜਾਂਦੀਆਂ ਹਨ ਸੁਤਦਾਰ ਅਰ ਲਕਸ਼ਮੀ ਪਾਪੀ ਕੇ ਵੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ ਪੁੱਤਰ ਇਸਤਰੀ ਆਦਿ ਧਨ ਦੌਲਤ ਇਹ ਤਾਂ ਪਾਪੀਆਂ ਪੁਰਸ਼ਾਂ ਦੇ ਵੀ ਦੇਖਣ ਨੂੰ ਨਜ਼ਰ ਆਉਂਦੇ ਹਨ ਪਰ ਸਤਸੰਗ ਵਾਹਿਗੁਰੂ ਦਾ ਭਜਨ ਇਹ ਵੱਡੇ ਭਾਗਾਂ ਕਰਕੇ ਮਿਲਦਾ ਹੈ ਐਵੇਂ ਨਹੀਂ ਮਿਲਦਾ ਵੱਡੇ ਭਾਗ ਸਤਸੰਗ ਪ੍ਰਾਪਤ ਤਿੰਨ ਭੇਟ ਤੋਂ ਦੁਰਮਤ ਕੋਈ ਬਿਨ ਭਾਗਾਂ ਸਤਸੰਗ ਨਾ ਲੱਭੇ ਬਿਨ ਸੰਗਤ ਮਹਿਲ ਤ੍ਰੀਜੇ ਜੀਵ ਸਤਸੰਗ ਨ ਮਿਲਦਾ ਭਾਗ ਨ ਪਰਮਾਤਮਾ ਨੂੰ ਢੱਕਿਆ ਹੋਇਆ ਹੈ, ਉਹਦੇ ਗੁਣਾਂ ਨੂੰ, ਉਹਦੀਆਂ ਸ਼ਕਤੀਆਂ ਨੂੰ ਉਸ ਮੈਲ ਨੇ ਆਪਣੇ ਨੀਚੇ ਦਬਾ ਛੱਡਿਆ ਹੈ। ਸਤਸੰਗ ਤੋਂ ਬਿਨਾਂ ਮਨ ਤੋਂ ਉਹ ਮੈਲ ਲੈਂਦੀ ਨਹੀਂ। ਹੋਰ ਕੋਈ ਉਪਾਅ ਨਹੀਂ ਹੈ, ਜਿਵੇਂ ਕੱਪੜਾ ਸਫੈਦ ਹੋਵੇ ਉਸਦੇ ਉੱਪਰ ਮੈਲ ਪੈ ਜਾਏ ਉਸਦੀ ਚਿਟਾਈ ਨੂੰ ਢੱਕ ਲੈਂਦੀ ਹੈ। ਜਿਸ ਵਕਤ ਉਸ ਕੱਪੜੇ ਨੂੰ ਸਾਬਣ ਲਗਾ ਦਿੱਤਾ ਜਾਵੇ, ਸੱਜੀ ਸੋਡਾ ਲਗਾ ਦਿੱਤਾ ਜਾਵੇ, ਉਸਦੀ ਮੈਲ ਦੂਰ ਹੋ ਜਾਂਦੀ ਹੈ, ਚਟਾਈ ਵਿੱਚੋਂ ਹੀ ਪ੍ਰਗਟ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਵਾਹਿਗੁਰੂ ਅੰਤਰਜਾਮੀ ਔਰ ਉਸਦੀਆਂ ਸ਼ਕਤੀਆਂ ਹਰ ਇਨਸਾਨ ਦੇ ਅੰਦਰ ਵਸਦੀਆਂ ਹਨ, ਪਰ ਉਸ ਮਨ ਦੇ ਉੱਪਰ ਜਿਹਦੇ ਵਿੱਚ ਉਹਨਾਂ ਦਾ ਵਾਸਾ ਹੈ, ਮੈਲ ਆ ਗਈ ਹੈ। ਮਲ ਬਖੇ ਪਵਰਨ ਤਿੰਨ ਪੜਦੇ ਦੱਸਦੇ ਹਨ। ਮਲ ਵਿਖੇਪ ਔਰ ਅਵਰਨ ਤਿੰਨ ਨਾਂ ਉਹਨਾਂ ਦੇ ਦੱਸੇ। ਇਹ ਪਰਦੇ ਉੱਪਰ ਆਉਣ ਕਰਕੇ, ਮਹਿਲ ਉੱਪਰ ਆਉਣ ਕਰਕੇ ਵਾਹਿਗੁਰੂ ਦਾ ਦੀਦਾਰ ਨਹੀਂ ਹੁੰਦਾ ਔਰ ਉਸਦੇ ਗੁਣ ਅਤੇ ਸ਼ਕਤੀਆਂ ਪ੍ਰਗਟ ਨਹੀਂ ਹੁੰਦੀਆਂ। ਜਿਸ ਵਿੱਚ ਸਤਸੰਗ ਦਾ ਮਿਲਾਪ ਹੁੰਦਾ, ਹੌਲੀ ਹੌਲੀ ਇਸਦੇ ਮਨ ਤੋਂ ਮਹਿਲ ਲੈਂਦੀ ਹੈ। ਮਹਿਲ ਵਿਖੇਪ ਅਵਰਨ ਦੀ ਮਿਰਤੀ ਦਾ ਉਪਾਅ ਹੁੰਦਾ ਹੈ ਵਾਹਿਗੁਰੂ ਔਰ ਉਸਦੀਆਂ ਸ਼ਕਤੀਆਂ ਔਰ ਉਸਦੇ ਗੁਣ ਅੰਦਰੋਂ ਐਸੇ ਹੀ ਪ੍ਰਗਟ ਹੋ ਜਾਂਦੇ ਹਨ ਜਿਵੇਂ ਕੱਪੜੇ ਦੀ ਮੈਲ ਲੈ ਹਾਂ ਉਹਦੇ ਅੰਦਰੋਂ ਚਟਿਆਈ ਨਿਕਲ ਆਉਂਦੀ। ਤਾਂ ਤੇ ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀ, ਉਹ ਸਤਸੰਗ ਭਾਗਾਂ ਮੈਨੂੰ ਨਹੀਂ ਲੱਭਦਾ। ਸਤਸੰਗ ਤੋਂ ਬਿਨਾਂ ਮਨ ਦੀ ਮੈਲ ਨਹੀਂ ਲੈਂਦੀ ਹੈ। ਸਤਸੰਗ ਨਾ ਮਿਲਦਾ ਭਾਗ Thank you. ਸਾਧ ਸਿੰਘ ਪ੍ਰਾਪਤ ਇਨ ਭੇਟ ਤੇ ਦੁਰਮਤ ਖੋਈ ਪਸ਼ੂ ਪ੍ਰੇਤੋਂ ਇਹ ਦੇਵਤਾ ਬਣ ਜਾਂਦਾ ਹੈ। ਇੱਕ ਕਿਸੇ ਜੰਗਲ ਵਿੱਚ ਰਾਕਸ਼ ਆਦਾ ਬੰਦਾ ਇਹਦਾ ਕੰਮ ਰਾਕਸ਼ਾਂ ਵਾਲੇ ਕੰਮ ਸਨ। ਇਨਸਾਨ ਜਿਹੋ ਜਿਹੇ ਕੰਮ ਕਰਦਾ ਵੈਸੇ ਉਹਨੂੰ ਦਰਜਾ ਮਿਲਦਾ। ਰਾਕਸ਼ਾਂ ਵਾਲੇ ਕੰਮ ਕਰਦਾ ਉਸਨੂੰ ਰਾਕਸ਼ ਕਹਿ ਦਿੰਦੇ। ਜਿਹਦਾ ਦੇਵਤਿਆਂ ਵਾਲਾ ਸੁਭਾਅ ਉਸਨੂੰ ਦੁਨੀਆਂ ਵਿੱਚ ਦੇਵਤਾ ਕਿਹਾ ਜਾਂਦਾ। ਇਹੋ ਜਿਹਾ ਪੁਰਸ਼ ਜੋ ਰਾਕਸ਼ਾਂ ਵਾਲੇ ਸੁਭਾਅ ਦਾ ਬੰਦਾ ਜੰਗਲ ਬੀਆਬਾਨ ਵਿੱਚ ਰਹਿੰਦਾ ਹੈ, ਜਿਹੜਾ ਆਦਮੀ ਉਸਨੂੰ ਮਿਲਦਾ ਹੈ ਉਸਨੂੰ ਪਕੜ ਲੈਂਦਾ। ਉਹਦਾ ਕੰਮ ਕੀ ਹੈ? ਕੜਾਹੇ 'ਚ ਤੇਲ ਪਾ ਕੇ ਉਸ ਤਲ ਕੇ ਖਾਂਦਾ। ਇਹੋ ਜਿਹੇ ਸੁਭਾਅ ਦਾ, ਕਰੂਰ ਸੁਭਾਅ ਦਾ ਬੰਦਾ। ਇਹ ਜਾਣੋ ਵੀ ਜਦੋਂ ਸਤਸੰਗ ਮਿਲਦੀ ਹੈ ਉਹ ਵੀ ਦੇਵਤਾ ਬਣ ਜਾਂਦੇ। ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਕਰਦੇ ਅੱਜ ਜੰਗਲ ਵਿੱਚ ਬੈਠੇ ਹਨ। ਮਰਦਾਨਾ ਕੀਰਤਨ ਕਰ ਚੁੱਕਿਆ, ਫਿਰ ਪ੍ਰਾਰਥਨਾ ਕਰਦਾ ਗਰੀਬ ਨਿਵਾਸ, ਮੈਨੂੰ ਛੁੱਟੀ ਦਿਓ, ਮੈਨੂੰ ਆਗਿਆ ਦਿਓ ਤਾਂ ਕਿ ਮੈਂ ਘਰ ਨੂੰ ਜਾਵਾਂ। ਗੁਰੂ ਜੀ ਕਹਿੰਦੇ ਮਰਦਾਨੇ ਆ, ਇਉਂ ਦੱਸ ਤੇਰਾ ਪਿੰਡ ਅਤੇ ਤੇਰਾ ਘਰ ਕਿੱਧਰ ਹੈ? ਪਤਾ ਕਿਸੇ ਜੇ ਜੰਗਲ ਬੀਆਬਾਨ ਜੀ ਬੈਠੇ ਪਤਾ ਕੁਛ ਨਹੀਂ ਲੱਗਦਾ, ਕਿਵੇਂ ਜਾਏਗਾ ਤੈਨੂੰ ਰਸਤੇ ਦਾ ਹੀ ਕੋਈ ਪਤਾ। ਕਹਿਣ ਲੱਗਾ ਮਹਾਰਾਜ ਮੈਂ ਚਲਾ ਜਾਵਾਂ, ਮੈਨੂੰ ਛੁੱਟੀ ਦਿਓ। ਗੁਰੂ ਜੀ ਨੇ ਫਿਰ ਕਿਹਾ ਮਰਦਾਨੇ ਆ, ਰਸਤੇ 'ਚ ਬੜੀਆਂ ਬੁਲਾਵਾਂ ਰਹਿੰਦੀਆਂ, ਜਾਣ ਦਾ ਖਿਆਲ ਛੱਡ, ਇਕੱਠੇ ਹੀ ਚੱਲਾਂਗੇ, ਨਾਲ ਚਲੇ ਜਾਂਦੇ, ਤੈਨੂੰ ਰਸਤਾ ਨਹੀਂ ਮਿਲਣਾ। ਨਹੀਂ ਮਹਾਰਾਜ ਮੈਨੂੰ ਛੁੱਟੀ ਦਿਓ। ਭਾਈ ਬਾਲੇ ਨੇ ਵੀ ਸਮਝਾਇਆ ਮਰਦਾਨਿਆਂ, ਅਕਲ ਕਰ ਪੁੱਛਿਆ, ਸਮਝ ਕਰ ਪੁੱਛੇ, ਗੁਰੂ ਬਾਬੇ ਦਾ ਬਚਨ ਮੋੜਦਾ, ਇਸ ਗੱਲ ਵਿੱਚ ਕੋਈ ਭੇਦ ਹੈ? ਪਰ ਪਤਾ ਨਹੀਂ ਮਰਦਾਨੇ ਨੂੰ ਕੀ ਭੂਤਨਾ ਚਿੰਬੜ, ਛੁੱਟੀ ਲਈ ਲਈ। ਗੁਰੂ ਜੀ ਕਹਿਣਗੇ ਚੰਗਾ ਤੇਰੀ ਖੁਸ਼ੀ ਭਾਈ, ਪਰ ਰਸਤੇ ਵਿੱਚ ਬੜੀਆਂ ਬੁਲਾਵਾਂ ਵਸਤੀ, ਤੇਰੇ ਦੁੱਖ ਦਾ ਕਾਰਨ ਨਾ ਕਿਤੇ ਬਣ ਜਾਣ। ਚੱਲ ਪੈਂਦਾ ਉੱਥੋਂ ਜੰਗਲ ਬੀਆਬਾਨ, ਚਾਰ ਸਵੇਰੇ ਖੁਣਾ ਜੰਗਲ। ਸੋ ਜਾਂਦੇ ਜਾਂਦਿਆਂ ਉਸਨੂੰ ਫੜ ਲਿਆ ਉਸ ਰਾਕਸ਼ ਨੇ, ਫੜ ਕੇ ਉਹ ਕਹਿਣ ਲੱਗਾ ਬੜੀ ਖੁਸ਼ੀ ਦੀ ਗੱਲ ਹੈ, ਬੜੀ ਦੇਰ ਬਾਅਦ ਮੈਨੂੰ ਆਦਮੀ ਮਿਲਿਆ, ਅੱਜ ਇਸਨੂੰ ਤੇਲ ਵਿੱਚ ਤਲ ਕੇ ਪਕੌੜਾ ਬਣਾ ਕੇ ਖਾਣਾ। ਮਰਦਾਨਾ ਨੂੜ ਕੇ ਸੁੱਟ ਦਿੱਤਾ ਅੰਦਰ ਕੜਾਹਾ ਤੇਲ ਦਾ, ਅੱਗ ਉੱਪਰ ਰੱਖ ਦਿੱਤਾ, ਅੱਗ ਬਚਾਉਂਦਾ ਛੇਤੀ ਕਰਦਾ ਜਲਦੀ ਕੜਾਹਾ ਤਿਆਰ ਹੋ ਜਾਵੇ। ਉੱਧਰ ਮਰਦਾਨੇ ਨੇ ਸੋਚਿਆ ਬਸ ਮੇਰੀ ਬੁਰੀ ਹਾਲਤ ਹੋਵੇ, ਹੁਣ ਕੌਣ ਬਚਾਏ? ਗੁਰੂ ਬਾਬਾ ਜੀ ਦੀ ਆਗਿਆ ਭੰਗ ਕਰਕੇ ਮੈਂ ਆਇਆ ਹਾਂ, ਹੁਣ ਕੋਈ ਬਚਾਉਣਗੇ ਭਾਵੇਂ ਚੰਗਾ ਭਾਵੇਂ ਮਾੜਾ, ਉਹਨਾਂ ਦੇ ਚਰਨਾਂ ਵਿੱਚ ਹੀ ਪ੍ਰਾਰਥਨਾ ਕਰ, ਉਹਨਾਂ ਨੂੰ ਵੀ ਆਪਣੇ ਦੀ ਸ਼ਰਮ ਹੈ। ਮਰਦਾਨਾ ਹੁਣ ਅੰਦਰ ਹੀ ਅੰਦਰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਸਭ ਸ਼ਕਤੀਮਾਨ ਜਾਣ ਕੇ ਅੰਦਰ ਹੀ ਅੰਦਰ ਇਉਂ ਪ੍ਰਾਰਥਨਾ ਕਰਦਾ ਹੈ। ਗੁਰੇ ਭਲੇ ਹਮ ਤੇਰੇ ਸਤਿਗੁਰਾਂ, ਗੁਰੇ ਭਲੇ ਹਮ ਤੇਰੇ, ਤੇਰੇ ਬਣੇ ਹਮ ਤੇਰੇ। ठाकुर मेरे जी जंत तेरे तारे राख पैज नाम अपने की करन करावन हारे पर्व जियो सुषमा ना कर प्यारे बुरे फले हम सारे जो कोई औकड़ का बिपता का दुख का समा आ सिख से उस मौके पदार्थों बड़ा भारा हथियार इस पास होंगे अपने प्रभु अगे निर्माण श्रद्धा के मन एकाग करके अरदासा कीतियां एदियां मददगार होंदियां स्वयं बार बार मरदाना नुड़िया पिया है अंदर ही अंदर गुरु नूं अंतरजामी सरबग हाजर नाजर जान के अरदासा करदा गरीब नवाज बड़ी भुल कीती है मैं बड़ा अपराध कीता है हजूर दा बचन मोड़ के आया आपने फरमाया सी ना जा रस्ते च बुलावा हन कोई बिपता आवे हुण मेहर करो कुछ भी है आप ही अपने नां दी लज्जा रखो आप ही इत्थे मेरे मददगार हो इस बुला तो मैनू बचाओ नहीं तो इसने कड़ाह तेल लब्बल ना रखे ये छिट के भुन के पकौड़ा बना के खाने वास्ते तैयार यूं मरदाना घग्या के गुरु नूं हाजर नाजर ते सरबग जान के प्रार्थना अंदर ही अंदर कर रहा है रखी सतगुरु जी पैज नाम अपने बेनतियां जोदड़ियां तरले कर रहे गुरु बाबा जी के चरणा अरदास पहुंची हाथी की चिंगार पिछों सुन गए कीड़ी की पुकार पहला सुनी जाती मन एकाग्र करके श्रद्धा ਨਿਰਵਾਣ ਹੋ ਕੇ ਅਰਦਾਸ ਕੀਤੀ ਗੁਰੂ ਚਰਨਾਂ ਵਿੱਚ ਮਨਜ਼ੂਰ ਹੁੰਦੀ। ਗੁਰੂ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਭਾਈ ਬਾਲਾ, ਬਹੁਤ ਦੁੱਖ ਵਾਲੀ ਗੱਲ ਹੈ। ਮਰਦਾਨ ਬਾਲਕ ਨੇ ਗਰੀਮਾ, ਕੀ ਗੱਲ ਹੋਈ? ਕਹਿਣ ਲੱਗੇ, ਭਾਈ ਮਰਦਾਨੀ ਦਾ ਰਾਕਸ਼ ਨੇ ਫੜ ਲਏ, ਨੂੜ ਕੇ ਅੰਦਰ ਸਿੱਟਿਆ ਹੋਇਆ ਹੈ, ਕੜਾਹ ਤੇਲ ਦਾ ਬੁਲਣਾ ਰੱਖਿਆ, ਉਹਦੇ ਵਿੱਚ ਤਲ ਕੇ ਖਾਣ ਵਾਸਤੇ ਤਿਆਰ। ਇਹ ਸੁਣ ਕੇ ਭਾਈ ਬਾਲਾ ਕਹਿਣ ਲੱਗਾ, ਮਹਾਰਾਜ ਉਹਦੇ ਨਾਲ ਇਹੋ ਜਿਹੀ ਹੋਣੀ ਨਹੀਂ ਚਾਹੀਦੀ। ਕਿਉਂ? ਆਪਨੇ ਵੀ ਰੋਕਿਆ, ਮੈਂ ਵੀ ਬੜਾ ਸਮਝਿਆ ਅਕਲ ਕਰ, ਪਰ ਉਹਦੀ ਮੱਤ ਦੇ ਪਤਾ ਨਹੀਂ ਕਿਹੋ ਜਿਹਾ ਪੜਦਾ ਪਵੇ ਇੱਕ ਨਾ, ਉਹ ਇਹੋ ਜਿਹੀ ਦਾ ਹੀ ਅਧਿਕਾਰੀ ਹੈ, ਉਹਦੇ ਨਾਲ ਇਹੋ ਜਿਹੀ ਹੋਣੀ ਨਹੀਂ ਚਾਹੀਦੀ। ਗੁਰੂ ਜੀ ਕਹਿੰਦੇ, ਨਾ ਭਾਈ, ਆਪਣੇ ਦੀ ਸ਼ਰਮ ਹੁੰਦੀ ਹੈ, ਉਸਦੀ ਮਦਦ ਜ਼ਰੂਰ ਕਰਨੀ ਬਣਦੀ ਹੈ। ਪੁੱਛਣ ਲੱਗਿਆ, ਭਾਈ ਬਾਲਾ ਗਰੀਮਾ ਕਿਤਨੀ ਕੁ ਦੂਰ ਹੈ ਇੱਥੋਂ? ਫਿਰ ਕਹਿਣ ਲੱਗੇ, ਨੌ ਕਹਾਂ ਦੇ ਫਾਸਲੇ ਤੇ। ਫਿਰ ਮਹਾਰਾਜ, ਉਤਨੀ ਦੂਰ ਨੂੰ, ਉਤਨੀ ਦੇਰ ਨੂੰ ਜਦੋਂ ਆਪਾਂ ਚੱਲ ਕੇ ਜਾਵਾਂਗੇ, ਉਹ ਤਾਂ ਤਲ ਕੇ ਖਾ ਵੀ ਜਾਏ। ਨੌ ਕਹਾਂ ਦੇ ਫਾਸਲੇ ਤੇ ਘੱਟੋ ਘੱਟ ਦੋ ਤਿੰਨ ਘੰਟੇ ਲੱਗਣਗੇ ਪਹੁੰਚਣ ਵਾਸਤੇ, ਜੰਗਲ ਪੀਆ ਬੰਨ ਦਾ ਰਸਤਾ ਹੈ। ਜਦੋਂ ਗੱਲ ਕਹੀ, ਗੁਰੂ ਜੀ ਕਹਿੰਦੇ, ਭਾਈ ਬਾਲਾ, ਕਰਤਾਰ ਸਾਨੂੰ ਛੇਤੀ ਬਚਾ ਦੇ, ਭੁੱਖਾ ਮੀਟ ਦਰਾ। ਭਾਈ ਬਾਲੇ ਨੱਖਾਂ ਮੀਟੀਆਂ, ਗੁਰੂ ਜੀ ਨੇ ਉਹਦਾ ਹੱਥ ਆਪਣੇ ਹੱਥ ਵਿੱਚ ਫੜਿਆ, ਜਾਂ ਇੱਥੇ ਬੈਠਿਆਂ ਨੇ ਉੱਥੇ ਮਰਦਾਨੇ ਨੂੰ ਯਾਦ ਦਿਖਾਈ ਦਿੱਤੀ। ਮਰਦਾਨਾ ਦੇਖ ਕੇ ਖੁਸ਼ ਹੋ ਗਿਆ, ਕਹਿਣਗੇ, ਆਹ ਦੇਖ ਭਾਈ ਬਾਲਾ, ਆਹ ਨੂੜੀਆ ਪਿਆ, ਆਹ ਕੌਡਾ ਫਿਰ ਰਿਹਾ ਹੈ ਆਹਾਰ ਵਿੱਚ, ਆਹ ਤੇਲ ਦਾ ਕੜਾਹ ਫੁੱਲ ਰਿਹਾ, ਬਸ ਕੁਝ ਦੇਰ ਦਾ ਹੀ ਪ੍ਰਾਹੁਣਾ। ਭਾਈ ਬਾਲਾ ਕਹਿਣ, ਗਰੀਬਾ, ਹੁਣ ਸਵਾਲ ਕੀ ਹੈ ਇਸ ਗੱਲ ਦਾ? ਹੁਣ ਤਾਂ ਆਪਨੇ ਰੱਖ ਹੀ ਲੈਣਾ, ਆਪ ਆ ਜਾਓ ਪਹੁੰਚੇ। ਮਰਦਾਨੇ ਨੂੰ ਆਸ ਹੋ ਗਈ, ਉਹਦਾ ਦੁੱਖ ਦੂਰ ਹੋ ਗਿਆ, ਇਹਨੂੰ ਢਾਰਸ ਹੋ ਗਈ, ਜ਼ਰੂਰ ਬਚਾ ਲੈਣਗੇ ਹੁਣ। ਪਰ ਉੱਧਰ ਕੌਡੇ ਨੂੰ ਅਜੇ ਗੁਰੂ ਬਾਬੇ ਨੇ ਦਿਖਾਈ ਨਹੀਂ ਦਿੱਤੀ, ਉਹਦੀਆਂ ਅੱਖਾਂ 'ਤੇ ਪੜਦਾ ਪਾ ਹੀ ਰੱਖਿਆ। ਉਹ ਫਿਰਦਾ ਹੈ, ਇੱਧਰ ਉੱਧਰ ਆਹਰ ਵਿੱਚ ਲੱਗਿਆ ਹੈ, ਕਦੇ ਹੇਠਾਂ ਅੱਗ ਹੋਰ ਡਾਉਂਦਾ ਛੇਤੀ ਗਰਮ ਹੋ ਜਾਏ, ਅਤੇ ਕਦੇ ਤੇਲ ਵੱਲ ਤੱਕਦਾ ਹੈ, ਕਦੇ ਮਰਦਾਨੇ ਨੂੰ ਆ ਕੇ ਦੇ। ਜਿਉਂ ਕਾਲਾ ਹੈ ਬੁੱਲਾਂ 'ਤੇ, ਜੀ ਫੇਰੇ ਵੀ ਕਰਨ ਪਕੌੜਾ ਬਣਾ ਕੇ ਖਾਣ ਲੱਗੀ ਹੋਈ ਹੈ। ਜਿਉਂ ਇਸੀ ਤਰ੍ਹਾਂ ਹੁੰਦਿਆਂ ਵਾਂਗਾ ਤੇਲ ਅੱਗ ਵਰਗੇ ਹੀ ਲਾਲ ਹੋ ਗਿਆ। ਉਸ ਮੌਕੇ ਆ ਕੇ ਮਰਦਾਨੇ ਨੂੰ ਉਸਨੇ ਮੋਢੇ 'ਤੇ ਚੱਕ ਲਿਆ, ਕੜਾਹੇ ਦੇ ਕੋਲ ਆ ਜਾਂਦਾ ਹੈ। ਉਸ ਮੌਕੇ ਗੁਰੂ ਜੀ ਦੇਖ ਰਹੇ ਹਨ, ਅਜੇ ਕਿਹਾ ਕੁਛ ਨਹੀਂ, ਨਾ ਕੌਡੇ ਨੂੰ ਦਿਖਾਈ ਦਿੱਤੀ, ਮਰਦਾਨਾ ਵੀ ਬਿਟਰ ਬਿਟਰ ਤੱਕਦਾ। ਭਾਈ ਬਾਲਾ ਕਹਿੰਦਾ, ਗਰੀਬ ਨੂੰ ਆਜ, ਇਹ ਤਾਂ ਹੁਣ ਤੇਲ ਵਿੱਚ ਸੁੱਟਣ ਦੀ ਦੇਰ ਹੈ, ਪਕੌੜਾ ਬਣ ਗਿਆ, ਆਇਆਂ ਦਾ ਕੀ ਫਾਇਦਾ ਹੋਇਆ, ਇਹਦੀ ਮਦਦ ਤਾਂ ਹੋਈ ਨਾ। ਗੁਰੂ ਜੀ ਕਹਿਣ ਦੇ, ਭਾਈ ਬਾਲਿਆ, ਰੰਗ ਕਰਤਾਰ ਕਿਤਨੇ ਨੂੰ ਮਰਦਾਨੇ ਨੂੰ ਉਸਨੇ ਹੌਲੀ ਦੇ ਕੇ ਕੜਾਹੇ ਦੇ ਵਿੱਚ ਸੁੱਟ ਦਿੱਤਾ, ਜਿਵੇਂ ਪਕੌੜੇ ਬਣਾਉਣ ਵਾਲਾ ਹੌਲੀ ਹੌਲੀ ਉਸ ਆਟੇ ਨੂੰ ਜੁੰਨੇ ਵਿੱਚ ਛੁੱਟੀ ਜਾਂਦਾ, ਤੇਲ ਹੌਲੀ ਦੇ ਕੇ ਸੁੱਟਦਾ, ਦੂਰ ਇਹਦੀ ਛਲ ਨਾ ਪਏ, ਮੇਰੇ 'ਤੇ ਵੀ ਛਿੱਟੇ ਨਾ ਪੈ ਜਾਣ ਤੇਲ ਦੀ। ਚਾਹੀਦਾ ਤਾਂ ਸੀ ਇੱਕ ਲੱਖ ਬੁੱਝ ਜਾਂਦਾ। ਉਸ ਮੌਕੇ ਗੁਰੂ ਜੀ ਨੇ ਅੱਗੇ ਤਾਂ ਮਰਦਾਨੇ ਨੂੰ ਕਹਿੰਦੇ, ਮਰਦਾਨਿਆ, ਰਬਾਬ ਛੇੜ। ਪਰ ਮਰਦਾਨਾ ਹੁਣ ਰਬਾਬ ਛੇੜਨ ਜੋਗਾ, ਉਹ ਤਾਂ ਵਿਚਾਰਾ ਪਕੌੜਾ ਬਣਨ ਲੱਗਿਆ। ਹੁਣ ਗੁਰੂ ਜੀ ਨੇ ਆਪਣੇ ਆਪ ਹੀ ਉੱਚੀ ਸੁਰ ਦੇ ਵਿੱਚ ਇੱਕ ਸ਼ਬਦ ਉਚਾਰਨ ਕੀਤਾ, ਅਤੇ ਨਾਲ ਨਾਲ ਕੌਡੇ ਨੂੰ ਦਿਖਾਈ ਵੀ ਦਿੱਤੀ। Thank you. साधु संख्या छोड़ गए निगहार, जिसकी अटक किस्ते छुटी अब कहां करे कोटवार। चुका फारा कर्म का वे नह कर्मा, सागर से कंडे चढ़े गुरु कीने धर्मा। सच थान सच बैस का सच स्वाव बनाया, सच पूंजी सच वखरो नानक घर आया। Thank you. ਤੁਰਨਾ ਗੁਰੂ ਬਾਬੇ ਨੇ ਸ਼ਬਦ ਦਾ ਉਚਾਰਨ ਕੀਤਾ ਔਰ ਕੌਡੀ ਨੂੰ ਦਿਖਾਈ ਦਿੱਤੀ। ਕੜਾਹਾ ਤੇਲ ਦਾ ਅੱਗ ਵਾਂਗੂੰ ਤਪਦਾ ਸੀ। ਮਰਦਾਨੇ ਦੇ ਡਿੱਗਣ ਸਾਰ ਉਹਨੇ ਪਕੌੜਾ ਬਣ ਜਾਣਾ ਸੀ, ਪਰ ਉਹ ਤੇਲ ਠੰਡਾ ਠਾਰ ਹੋ ਜਾਂਦਾ। ਮਰਦਾਨੇ ਨੂੰ ਕੋਈ ਆਂਚ ਨਹੀਂ ਲੱਗੀ, ਜਦ ਉਸਨੂੰ ਕੋਈ ਕਸ਼ਟ ਨਹੀਂ ਹੋਇਆ। ਉਸ ਮੌਕੇ ਗੁਰੂ ਜੀ ਨੇ ਕੌਡੇ ਨੂੰ ਕਿਹਾ, ਕੌਡਾ ਇਸਨੂੰ ਤਲ ਕੇ ਖਾ। ਕਿਉਂ ਨਹੀਂ ਤਲ ਕੇ ਖਾਂਦਾ? ਉਹ ਹੈਰਾਨ ਹੋ ਗਿਆ ਆਪਣਾ ਨਾਂ ਸੁਣ ਕੇ, ਅਤੇ ਕਹਿਣ ਲੱਗਿਆ, ਤੂੰ ਮੇਰਾ ਸਿੰਘ ਕਿੱਧਰੋਂ ਆ ਗਿਆ? ਮੇਰਾ ਕੜਾਹ ਠੰਡਾ ਕਰਤਾ ਕੋਈ ਕਲਾਮ ਪੜ ਕੇ? ਇਹ ਗੱਲ ਸੁਣ ਕੇ ਫਿਰ ਗੁਰੂ ਜੀ ਕਹਿੰਦੇ, ਇਸਨੂੰ ਤਲ ਕੇ ਕਿਉਂ ਨਹੀਂ ਖਾਂਦੇ? ਦੇਰ ਕਿਉਂ ਕਰਦਾ ਹੈ? ਲੱਗੀ ਡਾਢੀ ਕੋਸ਼ਿਸ਼ ਕਰਦਾ ਸੀ ਦੇਰ ਦਾ। ਅਖੀਰ ਜਦੋਂ ਇੰਨੀ ਗੱਲ ਗੁਰੂ ਜੀ ਨੇ ਕਹੀ, ਦਰਸ਼ਨ ਕਰਕੇ ਉਹਦਾ ਮਨ ਸ਼ੁੱਧ ਹੋ ਗਿਆ, ਸਮਝਿਆ ਵੀ ਮੇਰੇ ਤਾਰਨ ਵਾਸਤੇ ਹੀ ਕੋਈ ਤਾਰਨਹਾਰ ਆਇਆ। ਉਸੀ ਮੌਕੇ ਗੁਰੂ ਬਾਬਾ ਜੀ ਦੇ ਚਰਨਾਂ 'ਤੇ ਡਿੱਗ ਪੈਂਦਾ ਔਰ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਿੰਦਾ। ਸਤਿਗੁਰ ਬਖਸ਼ਣ ਦਾ ਵਾਰ ਵਾਰ ਪ੍ਰਾਰਥਨਾ ਕਰਦਾ ਹੈ, ਗੁਰੂ ਜੀ ਦੇ ਅੱਗੇ ਤਰਲੇ ਕਰਦਾ ਗਰੀਬ ਨਾਲ, ਮੈਂ ਆਪਦੇ ਆਦਮੀ ਨੂੰ ਤਲ ਕੇ ਖਾਣ ਲੱਗਾ, ਖਿਮਾ ਕਰੋ, ਮਾਫ਼ ਕਰੋ, ਗਲਤੀ ਬਖਸ਼ੋ। ਗੁਰੂ ਜੀ ਕਹਿਣ ਲੱਗੇ, ਜਿਹਦਾ ਗੁਨਾਹਗਾਰ ਹੈ ਉਹ ਤੋਂ ਬਖਸ਼ਵਾ, ਉਹ ਤੋਂ ਵੀ ਬਖਸ਼ਵਾਵਾਂ ਗਰੀਬ ਨਾਲ, ਪਰ ਆਪ ਕਿਰਪਾ ਕਰੋ। ਖੈਰ ਗੁਰੂ ਜੀ ਦਾ ਇਹ ਬਚਨ ਸੁਣ ਕੇ ਉਸ ਪ੍ਰੇਮੀਆਂ ਬੜੀ ਜਲਦੀ ਹੀ ਨਾਲ, ਬਗੀਚਾ ਹੈ ਕੁਦਰਤੀ ਫਲਾਂ ਦਾ, ਬਹੁਤ ਸਾਰੇ ਫਲ ਤੋੜ ਕੇ ਅੱਗੇ ਲਿਆ ਰੱਖਣਾ। ਅਰਜ ਕਰਦਾ, ਪ੍ਰਭੂ ਰਸਨੀ ਲਗਾਓ। ਗੁਰੂ ਜੀ ਨੇ ਮਰਦਾਨੇ ਦੇ ਬੰਦ ਖੁਲਵਾ ਦਿੱਤੇ, ਜੋ ਫਲ ਲਿਆਂਦੇ ਬਾਲੇ ਨੂੰ ਮਰਦਾਨੇ ਨੂੰ ਕੁਝ ਦਿੱਤੇ, ਆਪ ਥੋੜ੍ਹਾ ਰਸਨੀ ਲਗਾ ਕੇ ਕੌਡੇ ਨੂੰ ਦੇ ਦਿੱਤਾ। ਕੌਡੇ ਨੇ ਮੂੰਹ 'ਚ ਪਾਉਣ ਦੀ ਦੇਰ ਸੀ, ਉਹਦਾ ਠਾਠ ਹੋਰ ਦਾ ਹੋਰ ਅਤੇ ਕਪਾੜ ਖੁੱਲ੍ਹ ਜਾਂਦੇ। ਬੁੱਧ ਬਦਲ ਜਾਂਦੀ ਹੈ, ਰਾਕਸ਼ ਬੁੱਧ ਤੋਂ ਦੇਵਤਾ ਬੁੱਧ ਪ੍ਰਾਪਤ ਹੋ ਜਾਂਦੀ। ਉਸ ਮੌਕੇ ਗੁਰੂ ਜੀ ਨੇ ਉਹਨੂੰ ਕਿਹਾ, ਦੇਖ ਮਨੁੱਖ ਸਰੀਰ ਇਸ ਵਾਸਤੇ ਨਹੀਂ ਮਿਲਿਆ, ਮਨੁੱਖਾਂ ਨੂੰ ਅਤੇ ਜਾਨਵਰਾਂ ਨੂੰ ਤਲ ਤਲ ਖਾ, ਇਨਸਾਨੀਅਤ ਦਾ ਕੰਮ ਨਹੀਂ ਹੈ। ਇਸ ਵਾਸਤੇ ਇਸਨੂੰ ਪਾ ਕੇ ਪ੍ਰਭੂ ਦੀ ਭਗਤੀ ਕਰਨੀ ਔਰ ਜੀਆਂ 'ਤੇ ਦਇਆ ਕਰਨੀ, ਇਹ ਪਰਮ ਧਰਮ ਦਾ, ਇਸ ਦੁਆਰਾ ਹੀ ਜੀਵ ਦਾ ਨਿਸ਼ਾਰਾ। ਸੋ ਉਸਨੇ ਅਰਜ ਕੀਤੀ, ਗਰੀਬ ਨਵਾਜ ਜਿਵੇਂ ਹਜ਼ੂਰ ਦਾ ਹੁਕਮ ਹੋਏ ਉਸੀ ਤਰ੍ਹਾਂ ਮੈਂ ਕਰਾਂ। ਇਹ ਗੁਰੂ ਜੀ ਨੇ ਕਿਰਪਾ ਕੀਤੀ, ਕਹਿਣਗੇ ਜਿਤਨੇ ਇਹ ਰੋਹੇ ਵਿੱਚ ਰਹਿੰਦੇ ਹਨ ਸਭ ਨੂੰ ਇਸ ਮਾਰਗ ਦੀ ਸਿੱਖਿਆ ਦੇ ਕੇ ਇਹਨਾਂ ਦਾ ਉਧਾਰ ਕਰ, ਉਸਨੂੰ ਉਹਨਾਂ ਦਾ ਤਾਰਕ ਬਣਾਉਣ। ਸਾਧ ਸਿੰਘ ਇੱਧਰ ਬਾਲਮੀਕ ਅੱਜ ਮਹਾਤਮਾ ਨੂੰ ਘੇਰ ਖਲਾਉਂਦਾ, ਉਹਨਾਂ ਨੂੰ ਕਹਿੰਦਾ ਹੈ ਜੋ ਕਿ ਤੁਹਾਡੇ ਪਾਸ ਰੱਖ ਦਿਓ। ਉਹ ਸਾਧੂ ਲੋਕ ਵਿਚਾਰੇ ਉਹਨਾਂ ਪਾਸ ਕੀ ਸੀ, ਕਹਿਣ ਲੱਗੇ ਸਾਡੇ ਪਾਸ ਦੋ ਦੋ ਧੇਲੇ ਦੀਆਂ ਤੂੰਬੀਆਂ ਹਨ, ਗੇਰੂਏ ਰੰਗੇ ਕੱਪੜੇ ਹਨ ਔਰ ਕੁਛ ਨਹੀਂ, ਧਨ ਦੌਲਤ ਪੈਸਾ ਟੁੱਕਰ ਸਾਡੇ ਪਾਸ ਕੋਈ ਨਹੀਂ ਹੈ, ਜੋ ਤੂੰ ਚਾਹੁੰਦਾ ਹੈ। ਉਹ ਕਹਿੰਦਾ ਜੋ ਕੁਛ ਵੀ ਹੈ ਮੇਰੇ ਤਾਂ ਫੁਰਨ ਹੈ, ਜਿਹੜਾ ਮੈਨੂੰ ਮਿਲਿਆ ਉਸਨੂੰ ਲੁੱਟੇ ਬਿਨਾਂ ਨਹੀਂ ਛੱਡਿਆ। ਜੀ ਉਹ ਕਹਿਣ ਲੱਗੇ ਪ੍ਰੇਮੀਆ, ਇਉਂ ਤਾਂ ਦੱਸ ਜੋ ਇਹ ਲੁੱਟ ਕੇ ਲੋਕਾਂ ਨੂੰ ਤੂੰ ਲਿਜਾਣਾ ਹੈ, ਇਹ ਕੀ ਕਰਦਾ? ਉਹ ਕਹਿੰਦਾ ਮੇਰੇ ਘਰਵਾਲੀ ਹੈ, ਮੇਰੇ ਬੱਚੇ ਹਨ, ਮੇਰੀ ਮਾਤਾ ਹੈ, ਮੈਂ ਉਹਨਾਂ ਦੀ ਪਾਲਣਾ ਕਰਦਾ। ਮਹਾਤਮਾ ਕਹਿਣ ਲੱਗੇ ਹੋਰ ਕੋਈ ਕਿਰਤ ਨਹੀਂ ਕਰ ਸਕਦਾ, ਤੇਰਾ ਸਰੀਰ ਡਾਢਾ ਨਰੋਆ ਤਕੜਾ, ਕਿਸੇ ਹੋਰ ਕਿਰਤ ਨਾਲ ਉਹਨਾਂ ਦੀ ਪਰਵਰਿਸ਼ ਕਰ, ਉਹਨਾਂ ਦੀ ਪਾਲਣਾ ਕਰ। ਕਹਿੰਦਾ ਹੋਰ ਤਾਂ ਮੈਂ ਕੋਈ ਜਾਣਦਾ ਨਹੀਂ, ਬਸ ਮੇਰੀ ਇਹ ਕਿਰਤ ਚਲੀ ਆਉਂਦੀ। ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸ਼ੁੱਧ ਦਾਰ ਆਪੇ ਆਨ ਲਟਾਵੈ, ਮਨ ਮੇਰੇ ਭੂਲੇ ਕਪ ਨਾ ਕੀਜੈ, ਅੰਤ ਨਵੇੜਾ ਤੇਰੇ ਜੀਵ ਪੈਲੀ, ਛਿਨ ਛਿਨ ਤਨ ਛਿਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀ ਹੋ ਨਾ ਪਾਵੇ, ਕਹਿ ਤਵੀਰ ਕੋਈ ਨਹੀਂ ਤੇਰਾ ਹਿਰਦੇ ਨਾਮ ਕਿਨਾ ਜਪੇ ਸਵੇ। ਹੋਰਨਾਂ ਨੂੰ ਟੁੱਟ ਕੇ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਹੈ, ਜਦ ਤੇਰੇ ਤੋਂ ਇਨਸਾਫ ਤਾਂ ਮੰਗਿਆ ਜਾਏਗਾ, ਕਿਸੇ ਨੇ ਤੇਰਾ ਮਦਦਗਾਰ ਨਹੀਂ ਬਣਨਾ। ਤੇਰੀ ਓਕ ਕਿੰਨੇ ਪਾਣੀ ਵੀ ਨਹੀਂ ਪਾਉਣਾ, ਸਤਿ ਸ਼੍ਰੀ ਅਕਾਲ। ਤੰਗ ਕਰਕੇ ਰੱਬ ਦੀ ਖਲਕਤ ਨੂੰ ਤੰਗ ਕਰਕੇ ਆਪਣੇ ਬਾਲ ਵਿੱਚ ਦੀ ਪਰਵਰਿਸ਼ ਕਰਦਾ ਹੈ। ਹਿਸਾਬ ਕਿਤਾਬ ਤਾਂ ਤੈਨੂੰ ਦੇਣਾ ਪਏਗਾ, ਇਹ ਕਰਤੱਵ ਤੇਰੇ ਵਾਸਤੇ ਅੱਛਾ ਨਹੀਂ ਹੈ। ਉਹ ਕਹਿਣ ਲੱਗਾ, ਮੈਂ ਗਿਆਨ ਧਿਆਨ ਦਾ ਕੁਛ ਸੁਣਨਾ ਨਹੀਂ ਚਾਹੁੰਦਾ। ਉਹ ਜਾਣਦਾ ਹੀ ਵਿਚਾਰਾ ਕੁਛ ਨਹੀਂ ਸੀ, ਜਿਸਨੇ ਕਦੇ ਧਰਮ ਅਧਰਮ ਦੀ ਵਾਪਸ ਸੁਣਿਆ ਨਹੀਂ, ਉਹਨੂੰ ਸੂਝ ਬੂਝ ਹੀ ਕੀ ਹੋਇਆ ਕਰਦੀ ਹੈ। ਹੈਵਾਨਾ ਵੀ ਨਹੀਂ ਹੁੰਦਾ ਐਸਾ ਹੀ ਨਹੀਂ, ਇੱਕ ਸਿੰਘ ਤੇ ਪੂੰਛ ਹੀ ਨਹੀਂ ਹੁੰਦੇ, ਹੋਰ ਕੀ ਫਰਕ ਹੁੰਦਾ। ਸਿਉਂ ਕਰਕੇ ਕਹਿਣ ਲੱਗੇ, ਜੋ ਤੁਹਾਡੇ ਪਾਸ ਹੈ ਉਹ ਬਸ ਮੈਂ ਖੋਹ ਲੈਣਾ। ਉਹ ਕਹਿਣ ਲੱਗੇ, ਖੋਹ ਤਾਂ ਲੈ, ਸਾਡੇ ਪਾਸ ਗੇਰੂਏ ਰੰਗੇ ਕੱਪੜੇ ਹਨ, ਦੋ ਦੋ ਤੇਲੇ ਦੀਆਂ ਤੂੰਬੀਆਂ, ਹੋਰ ਕੀ ਹੈ ਸਾਡੇ ਪਾਸ। ਪਰ ਗੱਲ ਇੰਨੀ ਹੈ, ਆਪਣੇ ਟੱਬਰ ਟੀਹਰ ਬਾਲ ਬੱਚੇ ਨੂੰ ਜ਼ਰਾ ਪੁੱਛ ਕੇ ਤਾਂ ਸਾਨੂੰ ਦੱਸ ਦੇਵੀਂ, ਜਦੋਂ ਤੇਰੇ ਤੋਂ ਹਿਸਾਬ ਮੰਗੀ ਨਾ ਹੋਵੇਗਾ ਧਰਮ ਰਾਜਾ ਦੀ ਦਰਗਾਹ ਦੇ ਵਿੱਚ, ਤੈਨੂੰ ਨਰਕਾਂ ਸਿੱਟਣਗੇ ਕਿ ਉਦੋਂ ਤੇਰੀ ਕੋਈ ਮਦਦ ਕਰੇਗਾ ਕਿ ਨਾ ਕਰੇਗਾ, ਇਹ ਤਾਂ ਜ਼ਰਾ ਪੁੱਛ ਕੇ ਦੱਸਦੀ। ਉਹ ਕਹਿੰਦਾ, ਹਾਂ ਇੰਨੀ ਗੱਲ ਮੈਂ ਦੱਸ ਦਿਆਂਗਾ, ਪਰ ਤੁਹਾਡੇ ਕੱਪੜੇ ਲੀੜੇ ਜੋ ਤੁਹਾਡੇ ਪਾਸ ਹੈ ਇਹ ਜ਼ਰੂਰ ਲੈ ਜਾਵਾਂ। ਉਹ ਕਹਿੰਦੇ, ਲੈ ਜਾ, ਬੇਸ਼ੱਕ ਅਸੀਂ ਇੱਥੇ ਬੈਠੇ ਹਾਂ, ਪਰ ਇੰਨੀ ਗੱਲ ਦਾ ਸਾਨੂੰ ਆ ਕੇ ਜਵਾਬ ਦੇ ਦੇਣੀ। ਖੈਰ ਚਲਾ ਗਿਆ ਘਰ ਜਾ ਕੇ, ਉਸਨੇ ਆਪਣੇ ਇਕੱਲੇ ਇਕੱਲੇ ਆਪਣੇ ਘਰ ਦੇ ਜੀ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ। ਪਹਿਲੇ ਆਪਣੀ ਮਾਤਾ ਨੂੰ ਪੁੱਛਦਾ, ਮਾਤਾ ਮੈਂ ਤੇਰੀ ਪਾਲਣਾ ਕਰਦਾ ਪਰ ਲੋਕਾਂ ਨੂੰ ਲੁੱਟ ਕੇ, ਜਦੋਂ ਮੈਨੂੰ ਫੜ ਕੇ ਲੈ ਜਾਣਗੇ ਜਮ ਰਾਜਾ ਦੇ ਦੂਰ ਧਰਮ ਰਾਜਾ ਦੇ ਪੇਸ਼ ਕਰਨਗੇ, ਕੀ ਮੇਰੀ ਮਦਦ ਕਰੇਂਗੀ ਕਿ ਨਾ। ਉਹ ਕਹਿਣ ਲੱਗੀ, ਬੇਟਾ ਅੱਗੇ ਕੋਈ ਕਿਸੇ ਦੇ ਨਾਲ ਗਿਆ, ਇਕੱਠੇ ਥੋੜ੍ਹੋ ਸਾਰੇ ਜਾਂਦੇ, ਖਬਰੇ ਤੈਂ ਪਹਿਲਾਂ ਜਾਣਾ ਮੈਂ ਪਹਿਲਾਂ ਜਾਣਾ, ਨਾਲ ਤਾਂ ਕੋਈ ਕਿਸੇ ਦੇ ਕੋਈ ਜਾਂਦਾ ਨਹੀਂ ਦੇਖਿਆ, ਅੱਗੇ ਕੋਈ ਨਹੀਂ ਜਾਂਦਾ, ਅੱਗੇ ਤਾਂ ਆਪਣੇ ਕਰਮਾਂ ਨੇ ਹੀ ਸਹਾਇਤਾ ਕਰਨੀ, ਚੰਗੇ ਕਰਮੇ ਦੇ ਮਦਦਗਾਰ ਹੋ ਜਾਂਦੇ, ਬੁਰੇ ਇਸ ਦੇ ਦੁਸ਼ਮਣ ਬਣ ਜਾਂਦੇ, ਤਾਂ ਤਾਂ ਤੇਰੇ ਕਰਮਾਂ ਨੇ ਹੀ ਫੈਸਲਾ ਦੇਣਾ ਹੈ ਅੱਗੇ ਜਾ ਕੇ। ਮੈਂ ਇਹ ਤਾਂ ਨਹੀਂ ਕਹਿੰਦੀ ਵੀ ਲੋਕਾਂ ਨੂੰ ਲੁੱਟ ਕੇ ਰੱਬ ਦੀ ਖਲਕ ਨੂੰ ਤੰਗ ਕਰਕੇ ਤੂੰ ਸਾਡੀ ਪਾਲਣਾ ਕਰ, ਤੇਰਾ ਫਰਜ਼ ਹੈ, ਅਤੇ ਤੇਰੀ ਪਾਲਣਾ ਵਾਸਤੇ ਮੈਂ ਕਿਤਨੇ ਤਕਲੀਫਾਂ ਉਠਾਈਆਂ। ਮਾਤਾ ਦੀ ਜੋ ਸੇਵਾ ਹੈ ਬੱਚੇ ਵਾਸਤੇ, ਉਹਦੀ ਦੇਣ ਬੱਚਾ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ। ਇਸ ਵਾਸਤੇ ਕਿਵੇਂ ਕਰ, ਮੇਰੀ ਸੇਵਾ ਕਰ, ਲੋਕ ਬੱਚੇ ਤਦੇ ਚਾਹੁੰਦੇ ਸਿਆਣੀ ਉਮਰ ਵਿੱਚ ਸਾਡੀ ਸੇਵਾ ਕਰ, ਅਸੀਂ ਬਿਰਧ ਹੋ ਜਾਂਦੇ, ਕਮਜ਼ੋਰ ਹੋ ਜਾਈਦਾ, ਆਪਣੀ ਕਿਰਿਆ ਕਰਨੀ ਵੀ ਔਖੀ ਹੋ ਜਾਂਦੀ ਹੈ, ਤਾਂ ਕਿ ਸਾਡੀ ਪਾਲਣਾ ਹੋਵੇ, ਪਿਛਲੀ ਜ਼ਿੰਦਗੀ ਉਸ ਆਰਾਮ ਨਾਲ ਲੰਘ ਜਾਏ। ਪਰ ਇਹ ਤਾਂ ਨਹੀਂ ਉਹ ਕਹਿੰਦੇ ਵੀ ਕੁਛ ਬੁਰੀ ਕਿਰਤ ਕਰੋ, ਚੰਗੀ ਕਿਰਤ ਕਰ, ਤੇਰਾ ਫਰਜ਼ ਮੇਰੀ ਪਾਲਣਾ ਕਰਨਾ ਹੈ, ਅੱਗੇ ਕੋਈ ਕਿਸੇ ਦਾ ਮਦਦਗਾਰ ਨਹੀਂ ਬਣਨਾ। ਜਵਾਬ ਮਿਲ ਗਿਆ। ਉਹਦੇ ਘਰ ਵਾਲੀ ਵੈਸੀ ਚੰਗੀ ਸੀ, ਪਹਿਲੇ ਰੋਕਦੀ ਰਹਿੰਦੀ ਸੀ ਵੀ ਰੱਬ ਦੀ ਖਲਕਤ ਨੂੰ ਤੰਗ ਕਰਨਾ ਚੰਗਾ ਨਹੀਂ ਹੈ, ਖਲਕ ਖਾਲਕ ਕੀ ਜਾਣ ਕੇ ਕਿਸੇ ਦੁਖਾਵੇ ਨਾ ਹੀ, ਖਲਕ ਦੁਖੇ ਨੰਦ ਲਾਲ ਜੀ, ਖਾਲਕ ਕੋਪੇ ਤਾਂ ਰੱਬ ਦੀ ਖਲਕ, ਰੱਬ ਆਪਣੇ ਖਲਕ ਵਿੱਚ ਵੱਸਦਾ ਹੈ, ਜਿਹੜਾ ਉਸਨੂੰ ਕੋਈ ਤੰਗ ਕਰਦਾ ਮਨ ਉਸਨੂੰ ਤੰਗ ਕਰਦਾ ਹੈ, ਉਸਨੂੰ ਦਿਖਾਉਣਾ ਚਾਹੀਦਾ ਨਹੀਂ। ਅਗਰ ਖਲਕ ਨੂੰ ਤੰਗ ਕਰੇਗਾ, ਖਾਲਕ ਉਸਦੇ ਨਾਰਾਜ਼ ਹੋਏਗਾ, ਪਤਾ ਨਹੀਂ ਕੀ ਕੁਛ ਕਿਹੜੀ ਜੀ ਸਜ਼ਾ ਦੇਵੇ, ਕਿਵੇਂ ਉਸਦੇ ਨਾਲ ਕਰੇ, ਤਾਂ ਇਹ ਚਾਹੀਦਾ ਨਹੀਂ। ਉਹ ਪਹਿਲੀ ਰੋਕਦੀ ਸੀ, ਬੱਚਿਆਂ ਨੂੰ ਪੁੱਛਿਆ, ਸਭ ਜਵਾਬ ਦੇ ਗਏ, ਸਾਧਸੰਗ ਜਦੋਂ ਸਭ ਵੱਲੋਂ ਜਵਾਬ ਮਿਲ ਗਿਆ, ਚਿੱਤ ਨੂੰ ਕੁਛ ਉਦਾਸੀ ਹੋ ਗਈ। ਫਿਰ ਜਵਾਬ ਦਾ ਕਹਿਣ, ਇੱਥੇ ਹੀ ਜਵਾਬ ਦੇਈ ਜਾਂਦੇ, ਅੱਗੇ ਜਾਣ ਵਾਲਾ ਕੋਈ ਨਹੀਂ, ਮੈਂ ਤਾਂ ਬਹੁਤ ਕੁਛ ਇਹੋ ਜਿਹਾ ਕੀਤਾ ਹੈ ਜਿਹਦਾ ਹਿਸਾਬ ਹੀ ਕੋਈ ਨਹੀਂ, ਆਪਾਂ ਗੁਨਾਹਾਂ ਦੇ ਢੇਰ ਲੱਗੇ ਪਏ, ਪਤਾ ਨਹੀਂ ਕਿੰਨੇ ਕੀਤੇ। ਇਸ ਕਰਕੇ ਉਦਾਸ ਹੋ ਕੇ ਕੁਛ ਵਾਪਸ ਆ ਜਾਂਦਾ ਹੈ। ਉਹਨਾਂ ਨੂੰ ਜਵਾਬ ਦੇਣਾ ਸੀ, ਮਹਾਤਮਾ ਕੱਪੜੇ ਲੀੜੇ ਜੁਗ ਚੁਣਦਾ ਖੋ ਕੁੰਜ ਕੇ ਲੈ ਗਿਆ ਸੀ, ਉਹ ਜਾ ਕੇ ਸਿੱਟ ਦਿੱਤੇ, ਚਰਨ ਫੜ ਲਏ ਮਹਾਤਮਾ ਨੇ, ਕਹਿਣਗੇ ਮਹਾਰਾਜ ਮੈਂ ਸਭ ਨੂੰ ਪੁੱਛਿਆ ਹੈ। ਉਹਨਾਂ ਵੱਲੋਂ ਮਿਲ ਗਿਆ ਜਵਾਬ, ਉਹ ਕਹਿੰਦੇ ਅੱਗੇ ਕੋਈ ਕਿਸੇ ਦੇ ਨਾਲ ਨਹੀਂ ਜਾਂਦਾ, ਆਪਣੇ ਕਰਮਾਂ 'ਤੇ ਹੀ ਨਿਬੜਦੀ, ਆਪਣੇ ਕਰਮਾਂ ਦਾ ਫਲ ਜੀਵ ਹੁੰਦਾ ਅੱਗੇ ਜਾ ਕੇ। ਇਸ ਕਰਕੇ ਮੈਂ ਤਾਂ ਪਤਾ ਨਹੀਂ ਕੀ ਕੁਛ ਕੀਤਾ, ਕਿੰਨੇ ਕੁ ਲੋਕਾਂ ਦਾ ਖੂਨ ਕੀਤਾ, ਟਕੇ ਟਕੇ ਪਿੱਛੇ ਆਦਮੀ ਦਾ ਕਤਲ ਕੀਤਾ, ਸੋ ਪਤਾ ਨਹੀਂ ਮੇਰੇ ਨਾਲ ਕੈਸੀ ਵਰਤੇ, ਕਿਰਪਾ ਕਰੋ ਜਿਵੇਂ ਉਹ ਬਖਸ਼ੇ ਜਾਣ ਤਾਂ ਕਿ ਅੱਗੇ ਵਾਸਤੇ ਮੈਂ ਸੁਰਖਰੂ ਹੋ ਜਾਵਾਂ, ਮੈਨੂੰ ਕੋਈ ਇਹੋ ਜਿਹੀ ਸਿੱਖਿਆ ਦਿਓ, ਇਹੋ ਜਿਹਾ ਉਪਦੇਸ਼ ਕਰੋ ਤਾਂ ਕਿ ਮੇਰਾ ਅੱਗੇ ਵਾਸਤੇ ਵਿਚਾਰ ਹੋ ਜਾਵੇ। ਜਦੋਂ ਵੈਰਾਗ ਹੋ ਜਾਂਦਾ ਪੁਰਸ਼ ਨੂੰ, ਉਦੋਂ ਪਿਛਲੀਆਂ ਜੋ ਕੀਤੀਆਂ ਹੁੰਦੇ ਨੇ ਉਹਨਾਂ ਦੇ ਵਾਸਤੇ ਪਸ਼ਚਾਤਾਪ ਕਰਦਾ ਹੁੰਦਾ। ਮਹਾਤਮਾ ਨੇ ਕਿਹਾ ਭਾਈ ਪ੍ਰੇਮੀਆ ਅਜੇ ਹੋਰ ਕੁਛ ਕਰ ਕਰਾ ਲੈ, ਕਸਰ ਨਾ ਰਹਿ ਜੇ ਫਿਰ ਤੇਰੇ ਦਿਲ, ਨਹੀਂ ਕਹਿਣਗੇ ਮੈਨੂੰ ਕਿਰਪਾ ਕਰਕੇ ਉਪਦੇਸ਼ ਕਰੋ, ਕੋਈ ਸਿੱਖਿਆ ਦਿਓ, ਜਿਵੇਂ ਕਹੋਗੇ ਮੈਂ ਉਵੇਂ ਚੱਲੂ। ਉਹ ਕਹਿਣਗੇ ਹਾਂ, ਪੜ੍ਹਨ ਦੇ ਪਹਿਲੇ ਜਿਹੜੇ ਵਚਨ ਤੈਨੂੰ ਦੱਸੇ ਜਾਣਗੇ ਉਹਨਾਂ ਦੇ ਮੁਤਾਬਕ ਤੂੰ ਕਾਰਵਾਈ ਕਰੇਂਗਾ, ਆਪਣੇ ਜੀਵਨ ਨੂੰ ਢਾਲੇਂਗਾ, ਐਸਾ ਹੀ ਕਰਾਂਗਾ। ਇਹੋ ਜਿਹੇ ਪੁਰਸ਼ ਜਿਹੜੇ ਹੁੰਦੇ ਹਠੀਏ ਬੜੇ ਹੁੰਦੇ, ਜਿਸ ਪਾਸੇ ਲੱਗਦੇ ਨੇ ਉੱਥੇ ਹੀ ਲੱਗਦੇ ਹੁੰਦੇ। ਸੋ ਖੈਰ ਮਹਾਤਮਾ ਨੇ ਉਸਨੂੰ ਉਪਦੇਸ਼ ਕੀਤਾ, ਪਰ ਕਿਲੋਮ ਜਾਪ ਦੱਸਿਆ ਸਿੱਧੇ ਸ਼ਬਦ ਦੀ ਬਜਾਏ ਪੁੱਠਾ, ਯਾਨੀ ਰਾਮ ਸ਼ਬਦ ਦੀ ਬਜਾਏ ਮਰਾਂ ਸ਼ਬਦ ਦਾ ਜਾਪ ਕਰਨਾ, ਇੱਥੇ ਬੈਠ ਕੇ ਇਸਦਾ ਜਾਪ ਕਰ, ਜਿਤਨੀ ਦੇਰ ਤੱਕ ਤੈਨੂੰ ਆ ਕੇ ਨਾ ਉਠਾਈਏ ਤਾਂ ਜਾਪ ਕਰੀ ਜਾਣਾ ਇੱਥੇ। ਸੋ ਇਸੇ ਤਰ੍ਹਾਂ ਉਸਨੇ ਦ੍ਰਿੜਤਾ ਧਾਰ ਕੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੰਨ ਲਾ, ਪਹਿਲੇ ਸੁਣਨਾ ਹੁੰਦਾ, ਫਿਰ ਉਸਨੂੰ ਮੰਨਣਾ ਹੁੰਦਾ ਕਿ ਇਹ ਨੇਚਾ ਲਿਆਉਣਾ ਹੁੰਦਾ, ਫਿਰ ਉਸ 'ਤੇ ਅਮਲ ਕਰਨਾ ਹੁੰਦਾ ਹੈ। ਜਿਹੜੇ ਐਸਾ ਕਰਦੇ ਹਨ ਉਹਨਾਂ ਦੇ ਵੇੜੇ ਪਾਰ ਹੋਇਆ ਕਰਦੇ ਹਨ, ਇਉਂ ਦੱਸਦੇ ਹਨ। ਮੰਨਿਆ ਅਮਲ ਕੀਤਾ ਮੰਨ ਕੇ Thank you. ਸੁਣਨਾ ਹੁੰਦਾ ਹੈ, ਫਿਰ ਉਸ 'ਤੇ ਵਿਸ਼ਵਾਸ ਨੇਤਾ ਲਿਆਉਣਾ ਹੁੰਦਾ, ਫਿਰ ਉਸ 'ਤੇ ਅਮਲ ਕਈ ਉਸਦਾ ਅਭਿਆਸ ਕਰਨਾ ਹੁੰਦਾ, ਆਖਰੀ ਦਰਜਾ ਸਾਖਿਆਤ ਹੁੰਦਾ, ਸੁਣਨਾ ਮੰਨਣਾ ਅਮਲ ਕਰਨਾ ਅਤੇ ਸਾਖਿਆਤ ਸੁਣ ਮੰਨਣ ਅਭਿਆਸਨ ਸਾਖਿਆ ਸੁਣਨ ਦਾ ਕਰੋੜਾਂ ਯੱਗਾਂ ਦਾ ਫਲ ਦੱਸਿਆ, ਉਸ 'ਤੇ ਫਿਰ ਮੰਨਣ ਕਰਨਾ ਜਿਹੜਾ ਉਦੋਂ ਕਈ ਕਰੋੜਾਂ ਯੱਗਾਂ ਦਾ ਫਲ, ਜਿਹੜਾ ਅਭਿਆਸ ਕਰਨਾ ਉਸ 'ਤੇ ਅਮਲ ਕਰਨਾ ਹੈ, ਉਹਦੇ ਅਨੁਸਾਰ ਹੀ ਜੀਵਨ ਬਣਾਉਣਾ ਹੈ, ਜ਼ਿੰਦਗੀ ਢਾਲਣੀ ਹੈ, ਉਦੋਂ ਕਈ ਕਰੋੜਾਂ ਗੁਣਾ ਜ਼ਿਆਦਾ ਫਲ। ਆਖਰੀ ਸਟੇਜ ਸਾਖਿਆਤ ਹੈ, ਪਰਮਾਤਮਾ ਦਾ ਇਉਂ ਪ੍ਰਗਟ ਹੋ ਜਾਣਾ ਜਿਵੇਂ ਹੱਥ 'ਤੇ ਔਲਾ ਪਿਆ। ਵਾਲਮੀਕ ਨੇ ਉਹਨਾਂ ਮਹਾਂਪੁਰਖਾਂ ਦੇ ਬਚਨ ਸੁਣੇ, ਉਹਨਾਂ 'ਤੇ ਵਿਸ਼ਵਾਸ ਲਿਆਂਦਾ, ਨੇਚਰ ਲਿਆਂਦਾ, ਸੋਫੀ ਜਿਵੇਂ ਕਿਹਾ ਸੀ ਇੱਥੇ ਬੈਠ ਕੇ ਐਸਾ ਅਭਿਆਸ ਕਰ, ਐਸਾ ਹੀ ਕੀਤਾ। ਬੜੀ ਦੇਰ ਤੱਕ ਉਸਨੇ ਉੱਥੇ ਪ੍ਰਤੀਲੋਮ ਜਾਪ ਦੀ ਕਮਾਈ ਕੀਤੀ, ਅਸੀਂ ਇੰਨਾ ਅਭਿਆਸ ਕੀਤਾ, ਬਿਰਤੀ ਤਦਰੂਪ ਹੋ ਗਈ, ਇੱਕਮਿਕ ਹੋ ਗਈ, ਜੋ ਅਭਿਆਸ ਕਰਦੇ ਕਰਦੇ ਕੁਟਸ਼ਿਤ ਖਤਮ ਹੋ ਗਈ, ਉੱਪਰ ਦੀ ਬਰਮੀਆਂ ਜਾ ਗਈਆਂ, ਫਿਰਦੇ ਫਿਰਦੇ ਕਿਤੇ ਫਿਰ ਮਹਾਤਮਾ ਆਏ, ਸੋਚਿਆ ਵੀ ਇਹ ਤਾਂ ਕਿਸੇ ਭੀਲ ਨੇ ਸਾਡੇ ਕੱਪੜੇ ਲਵਾਏ ਸੀ, ਉਸਨੂੰ ਭਜਨ ਕਰਨ ਵਾਸਤੇ ਇੱਥੇ ਉਪਦੇਸ਼ ਕੀਤਾ ਸੀ, ਉਹ ਬਰਮੀ ਯਾਨੀ ਰੇਤੇ ਟਿੱਬੇ ਦੇ ਹੇਠਾਂ ਬੈਠਾ, ਸਤਜੁਗ ਦਾ ਵੇਲਾ ਸੀ, ਉਸਨੂੰ ਕੱਢ ਕੇ ਸੁਰਜੀਤ ਕੀਤਾ, ਤਤ ਗਿਆਨ ਦਾ ਉਪਦੇਸ਼ ਕੀਤਾ, ਉਹੀ ਵਾਲਮੀਕ ਰਿਸ਼ੀ ਬਣ ਗਿਆ। ਯਾਨੀ ਇੱਕ ਡਾਕੂ ਤੋਂ, ਰਹਿਜਨ ਤੋਂ, ਲੁਟੇਰੇ ਤੋਂ ਉਹ ਵਾਲਮੀਕ ਰਿਸ਼ੀ ਬਣਿਆ। ਤ੍ਰੇਤੇ ਯੁੱਗ ਦੇ ਵਿੱਚ ਵਿਸ਼ਨੂੰ ਦਾ 14 ਕਿਲਾ ਰਾਮ ਅਵਤਾਰ ਹੋਣਾ ਸੀ, ਜਿਸਨੇ ਰਾਵਣ, ਕੁੰਭਕਰਨ ਆਦਿ ਨੂੰ ਮਾਰਨਾ ਸੀ। ਸੋ ਉਹਨਾਂ ਦੇ ਅਵਤਾਰ ਧਾਰਨ ਤੋਂ ਹਜ਼ਾਰਾਂ ਸਾਲ ਪਹਿਲੇ ਯੁੱਗ ਉਹਨਾਂ ਨੇ ਕਰਨਾ ਸੀ, ਆਪਣੇ ਅਨੁਭਵ ਦੇ ਇਸ ਵਾਲਮੀਕ ਨੇ ਲਿਖਿਆ। ਇਸ ਕਰਕੇ ਕਿਸ ਅਵਸਥਾ ਨੂੰ ਪਹੁੰਚਿਆ, ਉਹ ਵਾਲਮੀਕ ਰਿਸ਼ੀ ਬਣਿਆ, ਤਰਕਾਲ ਦਰਸ਼ੀ ਹੋਇਆ। ਕਦੇ ਗੁਰੂ ਜੀ ਕਹਿੰਦੇ ਹਨ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਵਿਕੀਤਾ, ਅੰਧਲੇ ਤਿਰ ਪੰਸ਼ੂ ਜੀ ਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਨੀਤਾ, ਸੁਣਿਓ ਮੇਰੇ ਨੀਤਾ ਮਹਿਮਾ ਸਾਧੂ ਬਗਲੇ ਵੱਤ ਅੰਸ਼ਵਤ ਹੀ ਦੇਵਤਾ ਬਣ ਕੇ ਵੈਕੁੰਠ ਵਾਸੀ ਹੁੰਦਾ ਹੈ। ਯਾਨੀ ਇਹ ਜੀਵ ਜੀਵ ਆਪਣੇ ਨੂੰ ਛੱਡ ਕੇ ਪਰਮੇਸ਼ੁਰ ਜੋ ਅਸਲੀ ਸਰੂਪ ਜਿਸ ਤੋਂ ਵਿਛੜਿਆ ਇਹ ਉਹਦੇ ਵਿੱਚ ਮਿਲ ਜਾਂਦਾ। ਇਹੀ ਇੱਕ ਉਪਾਅ ਹੈ, ਸਤਸੰਗ ਦੁਆਰਾ ਹੀ ਇਸ ਅਵਸਥਾ ਨੂੰ ਪ੍ਰਾਪਤ ਹੋ ਸਕਦਾ। ਹੋਰ ਕੋਈ ਸੁਸਾਇਟੀ ਉਸ ਅਵਸਥਾ ਵਿੱਚ ਪਹੁੰਚਾਉਣ ਨੂੰ ਸਮਰੱਥ ਨਹੀਂ। ਸਦਾ ਹੀ ਦੱਸਿਆ ਸਤਸੰਗ ਦੁਨੀਆਂ ਵਿੱਚ ਦੁਰਲੱਭ ਹੈ। ਸਤਸੰਗ ਦੁਆਰਾ ਹੀ ਜਿਹਨੇ ਜਿਹਨੇ ਸਫਲ ਕੀਤਾ, ਆਪਣਾ ਜਨਮ ਸਫਲਾ ਕੀਤਾ ਹੈ। ਅਤੇ ਮਨ ਚਿੱਤ ਲਗਾ ਕੇ ਸਤਸੰਗ ਕਰਨ ਦੀ ਗੁਰੂ ਜੀ ਤਾਕੀਦ ਕਰਦੇ ਹਨ। ਗਜ ਵਜ ਕੇ ਗੁਰੂ ਸੋਤਰ ਵਿੱਚ ਬੋਲ ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਮਨ Thank you.